ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਆਸਮਾਨ ਦੇ ਪੁੱਤਾਂ ਨੂੰ ਖਾਲਕ ਬਣਾਓ, ਆਓ
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਂਦਾ ਹੈ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇੱਕ ਐਸੇ ਫਲ ਦੇ ਬਾਰੇ ਦੱਸਾਂਗੀ ਜਿਹਨੂੰ ਕਿ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਖੁਦਾ ਤਾਲਾ ਨੇ ਸਾਨੂੰ ਬਹੁਤ ਸਾਰੇ ਫਲ ਅਤਾ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਸਤੇਮਾਲ ਕਰਨੇ ਹਾਂ, ਅਤੇ ਇਹਨਾਂ ਦੇ ਇਸਤੇਮਾਲ ਨਾਲ ਸਾਡੇ ਬਦਨ ਨੂੰ ਤਮਾਮ ਹਯਾਤੀਨ ਹਾਸਿਲ ਹੁੰਦੀਆਂ ਨੇ, ਜਿਨ੍ਹਾਂ ਦੇ ਨਾਲ ਸਾਡੇ ਬਦਨ ਦੀ ਤਾਮੀਰ ਹੁੰਦੀ ਹੈ ਅਤੇ ਸਾਡੇ ਬਦਨ ਦੀ ਨਸ਼ੋਨੁਮਾ ਵੀ ਹੁੰਦੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਫਲ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਨੇ, ਅਤੇ ਇਹ ਖੁਦਾਵੰਦ ਖੁਦਾ ਦੀਆਂ ਅਜ਼ੀਮ ਨੇਮਤਾਂ 'ਚੋਂ ਇੱਕ ਨੇ, ਜਿਨ੍ਹਾਂ 'ਚ ਗਜ਼ਾ ਵੀ ਹੈ ਅਤੇ ਸ਼ਿਫਾ ਵੀ ਹੈ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਅੰਬ ਦੇ ਫਲ ਦੇ ਬਾਰੇ ਦੱਸਾਂਗੀ ਕਿ ਇਹਦੇ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਅਸੀਂ ਵੇਖਦੇ ਹਾਂ ਕਿ ਅੰਬ ਇੱਕ ਐਸਾ ਫਲ ਹੈ ਜਿਹਨੂੰ ਕਿ ਹਰ ਕੋਈ ਬਹੁਤ ਪਸੰਦ ਕਰਦਾ ਹੈ, ਚਾਹੇ ਕੋਈ ਬੱਚਾ ਹੋਏ, ਨੌਜਵਾਨ ਹੋਏ ਜਾਂ ਫਿਰ ਬਜ਼ੁਰਗ ਹੋਏ, ਹਰ ਇੱਕ ਨੂੰ ਅੰਬ ਬਹੁਤ ਹੀ ਪਸੰਦ ਹੁੰਦੇ ਨੇ। ਅਤੇ ਕਈ ਲੋਕ ਤਾਂ ਗਰਮੀਆਂ ਦੇ ਮੌਸਮ 'ਚ ਇੰਨੇ ਜ਼ਿਆਦਾ ਅੰਬ ਖਾ ਲੈਂਦੇ ਨੇ ਕਿ ਉਹਨਾਂ ਨੂੰ ਮੁਖਤਲਿਫ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਥੀਓ, ਯਾਦ ਰੱਖੋ ਕਿ ਕਿਸੇ ਵੀ ਚੀਜ਼ ਦਾ ਮੁਨਾਸਿਬ ਇਸਤੇਮਾਲ ਸਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ, ਲੇਕਿਨ ਅਗਰ ਅਸੀਂ ਕਿਸੇ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰਨੇ ਹਾਂ ਤਾਂ ਫਿਰ ਉਹ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸਾਥੀਓ, ਕਿਹਾ ਜਾਂਦਾ ਹੈ ਕਿ ਅੰਬ ਮਿੱਠੇ ਫਲਾਂ 'ਚੋਂ ਸਭ ਤੋਂ ਜ਼ਿਆਦਾ ਅਹਿਮ ਫਲ ਕਰਾਰ ਦਿੱਤਾ ਗਿਆ ਹੈ ਅਤੇ ਇਹਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਹ ਇੱਕ ਕੀਮਤੀ ਗਿਜ਼ਾ ਅਤੇ ਘਰੇਲੂ ਇਲਾਜ ਦੀ ਚੀਜ਼ ਹੈ। ਅੰਬ ਇੱਕ ਗੁਦੇ ਵਾਲਾ ਸਮਰ ਹੈ ਜਿਹੜਾ ਮੁਖਤਲਿਫ ਸ਼ਕਲਾਂ, ਰੰਗਾਂ ਅਤੇ ਜਿਸਾਮਤ 'ਚ ਪਾਇਆ ਜਾਂਦਾ ਹੈ। ਇਹਦਾ ਰੰਗ ਗਹਿਰਾ ਸਬਜ਼, ਜ਼ਰਦ ਅਤੇ ਸੁਰਖ ਹੁੰਦਾ ਹੈ। ਫਲ 'ਚ ਸਖਤ ਕਿਸਮ ਦੀ ਗੁਠਲੀ ਹੁੰਦੀ ਹੈ ਜਿਹੜੀ ਕਿ ਮੁਖਤਲਿਫ ਕਿਸਮਾਂ ਦੀ ਹੁੰਦੀ ਹੈ ਅਤੇ ਮੁਖਤਲਿਫ ਜਿਸਾਮਤ ਦੀ ਹੁੰਦੀ ਹੈ। ਸਾਥੀਓ, ਅੰਬ ਦਾ ਫਲ ਇੱਕ ਸਰਸਬਜ਼, ਘਨੇ ਅਤੇ ਉੱਚੇ ਅਤੇ ਸਦਾ ਬਹਾਰ ਦਰਖਤ 'ਤੇ ਲੱਗਦਾ ਹੈ। ਅੰਬ ਦੇ ਫਲ ਦੀ ਸਭ ਤੋਂ ਅੱਛੀ ਕਿਸਮ ਖੂਬ ਰਸਦਾਰ, ਮਿੱਠੀ ਅਤੇ ਬਹੁਤ ਘੱਟ ਰੇਸ਼ੇ ਦੇ ਨਾਲ ਖੁਸ਼ ਜ਼ਾਇਕਾ ਹੁੰਦੀ ਹੈ, ਜਦਕਿ ਸਭ ਤੋਂ ਬੁਰੀ ਕਿਸਮ ਦਾ ਫਲ ਬਹੁਤ ਜ਼ਿਆਦਾ ਰੇਸ਼ੇ ਵਾਲਾ ਅਤੇ ਬਦ ਜ਼ਾਇਕਾ ਹੁੰਦਾ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਅੰਬ ਦਾ ਫਲ ਪੱਕਣ ਦੇ ਮੁਖਤਲਿਫ ਮਰਹਲੇ ਹੁੰਦੇ ਨੇ ਅਤੇ ਇਹਨਾਂ ਮੁਖਤਲਿਫ ਮਰਹਲਿਆਂ 'ਚ ਅੰਬ ਨੂੰ ਗਜ਼ਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ, ਯਾਨੀ ਕਿ ਕੱਚਾ ਅਤੇ ਸਬਜ਼ ਅੰਬ ਸਟਾਰਚ ਦੀ ਵਾਫਰ ਮਕਦਾਰ ਰੱਖਦਾ ਹੈ ਜਿਹੜੀ ਕਿ ਪੱਕਣ ਦੇ ਮਰਹਲੇ ਦੇ ਬਾਅਦ ਗਲੂਕੋਸ, ਸਰਕੋਸ ਅਤੇ ਮਾਲਟੋਸ 'ਚ ਤਬਦੀਲ ਹੋ ਜਾਂਦੀ ਹੈ ਅਤੇ ਫਲ ਜਦੋਂ ਪੱਕ ਜਾਂਦਾ ਹੈ ਇਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਸਾਥੀਓ, ਕੱਚੇ ਅੰਬ ਦਾ ਜ਼ਾਇਕਾ ਤੁਰਸ਼ ਹੁੰਦਾ ਹੈ। ਕੱਚਾ ਅੰਬ ਵਿਟਾਮਿਨ ਸੀ ਦਾ ਭਰਪੂਰ ਜ਼ਰੀਆ ਹੁੰਦਾ ਹੈ। ਇਹਦੇ 'ਚ ਅੱਧੇ ਪੱਕੇ ਹੋਏ ਅਤੇ ਪੂਰੇ ਪੱਕੇ ਹੋਏ ਅੰਬ ਦੀ ਨਿਸਬਤ ਵਿਟਾਮਿਨ ਸੀ ਦੀ ਮਕਦਾਰ ਜ਼ਿਆਦਾ ਹੁੰਦੀ ਹੈ। ਇਹ ਵਿਟਾਮਿਨ B1 ਅਤੇ B2 ਅਤੇ ਨਾਇਆਸੀਨ ਵੀ ਮੁਹੱਈਆ ਕਰਦਾ ਹੈ। ਇਹਨਾਂ ਵਿਟਾਮਿਨਸ ਦੀ ਮਕਦਾਰ ਮੁਖਤਲਿਫ ਕਿਸਮਾਂ 'ਚ ਮੁਖਤਲਿਫ ਅਤੇ ਪੱਕਣ ਦੇ ਮਰਹਲੇ 'ਚ ਮਾਹੌਲ ਦੇ ਮੁਤਾਬਿਕ ਹੁੰਦੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਪੱਕਿਆ ਹੋਇਆ ਅੰਬ ਮੁਕੰਮਲ ਗਜ਼ਾ ਅਤੇ ਸਿਹਤ ਬਖਸ਼ ਫਲ ਹੈ। ਇਹਦਾ ਸਭ ਤੋਂ ਵੱਡਾ ਗਜ਼ਾਈ ਜਜ਼ੂ ਚੀਨੀ ਹੈ ਅਤੇ ਇਸ ਫਲ 'ਚ ਬਹੁਤ ਸਾਰੀਆਂ ਸ਼ਿਫਾ ਬਖਸ਼ ਤੇ ਤਿੱਬੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਆਮ ਦਾ ਇਸਤੇਮਾਲ ਕਰਨ ਦੇ ਨਾਲ ਇਨਸਾਨ ਦਾ ਵਜ਼ਨ ਵੱਧਦਾ ਏ। ਜਿਹੜੇ ਲੋਕ ਕਮਜ਼ੋਰ ਹੁੰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਆਪਣੀ ਉਮਰ ਦੇ ਲਿਹਾਜ਼ ਨਾਲ ਘੱਟ ਹੁੰਦਾ ਏ, ਉਹਨਾਂ ਨੂੰ ਚਾਹੀਦਾ ਏ ਕਿ ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਸਾਥੀਓ, ਅੰਬ ਦਾ ਫਲ ਜਿਗਰ ਦੀਆਂ ਖਰਾਬੀਆਂ, ਵਜ਼ਨ ਦੀ ਕਮੀ ਤੇ ਦੂਸਰੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਦੂਰ ਕਰਦਾ ਏ। ਅਸੀਂ ਵੇਖਦੇ ਹਾਂ ਕਿ ਕਈ ਲੋਕਾਂ ਨੂੰ ਗਰਮੀ 'ਚ ਲੂ ਲੱਗ ਜਾਂਦੀ ਏ, ਤੇ ਸਾਥੀਓ, ਅੰਬ ਦੇ ਇਸਤੇਮਾਲ ਦੇ ਨਾਲ ਤੁਸੀਂ ਇਸ ਮਰਜ਼ ਤੋਂ ਬਚ ਸਕਦੇ ਹੋ। ਯਾਦ ਰੱਖੋ ਕਿ ਅਧੂਰਾ ਪੱਕਿਆ ਹੋਇਆ ਅੰਬ ਲੂ ਦੇ ਅਸਰਾਂ ਨੂੰ ਖਤਮ ਕਰਦਾ ਏ। ਇਸ ਤੋਂ ਇਲਾਵਾ ਮੇਦੇ ਤੇ ਆਂਤੜੀਆਂ ਦੀ ਬੇਕਾਇਦਗੀ 'ਚ ਵੀ ਕੱਚੇ ਸਬਜ਼ ਅੰਬ ਬਹੁਤ ਹੀ ਮੁਫੀਦ ਹੁੰਦੇ ਨੇ। ਸਾਥੀਓ, ਕੱਚਾ ਸਬਜ਼ ਅੰਬ ਵਿਟਾਮਿਨ ਸੀ ਦੀ ਵਾਫਰ ਮਕਦਾਰ ਦੇ ਸਬਬ ਨਾਲ ਖੂਨ ਦੀਆਂ ਬਿਮਾਰੀਆਂ ਦਾ ਵੀ ਬਹੁਤ ਹੀ ਅੱਛਾ ਇਲਾਜ ਏ। ਇਹ ਖੂਨ ਦੀਆਂ ਨਾਲੀਆਂ 'ਚ ਲਚਕ ਪੈਦਾ ਕਰਦਾ ਏ ਤੇ ਖੂਨ ਦੇ ਨਵੇਂ ਖੁਲੀਏ ਬਣਾਉਂਦਾ ਏ। ਅੱਖਾਂ ਦੀਆਂ ਬਿਮਾਰੀਆਂ 'ਚ ਵੀ ਅੰਬ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਏ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਘੱਟ ਰੋਸ਼ਨੀ 'ਚ ਉਹ ਵੇਖ ਨਹੀਂ ਸਕਦੇ, ਉਹਨਾਂ ਮਰੀਜ਼ਾਂ ਨੂੰ ਪੱਕਿਆ ਹੋਇਆ ਅੰਬ ਖਾਣਾ ਚਾਹੀਦਾ ਏ। ਇਹ ਮਰਜ਼ ਵਿਟਾਮਿਨ ਏ ਦੀ ਕਮੀ ਦੀ ਵਜ੍ਹਾ ਤੋਂ ਹੋ ਜਾਂਦਾ ਏ। ਸੋ ਸਾਥੀਓ, ਚਾਹੀਦਾ ਏ ਕਿ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਘੱਟ ਰੋਸ਼ਨੀ 'ਚ ਨਹੀਂ ਨਜ਼ਰ ਆਉਂਦਾ, ਉਹ ਅੰਬ ਦਾ ਇਸਤੇਮਾਲ ਜ਼ਰੂਰ ਕਰਨ। ਇਹ ਮਰਜ਼ ਗਰੀਬ ਵਾਲਦੈਨ ਦੇ ਬੱਚਿਆਂ 'ਚ ਗਜ਼ਾਇਤ ਦੀ ਕਮੀ ਦੀ ਵਜ੍ਹਾ ਨਾਲ ਪਾਇਆ ਜਾਂਦਾ ਏ, ਅਤੇ ਆਮ ਦੇ ਮੌਸਮ 'ਚ ਇਹਦਾ ਖੂਬ ਇਸਤੇਮਾਲ ਕਰਨ ਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹਦਾ ਇਸਤੇਮਾਲ ਕਈ ਹੋਰ ਅੱਖਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਏ। ਅਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਲੋਕ ਵਜ਼ਨ ਦੀ ਕਮੀ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਚਾਹੀਦਾ ਏ ਕਿ ਉਹ ਅੰਬ ਤੇ ਦੁੱਧ ਦਾ ਇਸਤੇਮਾਲ ਕਰਨ। ਇਸ ਅੰਦਾਜ਼ ਦੇ ਇਲਾਜ ਦੇ ਲਈ ਹਮੇਸ਼ਾ ਖੂਬ ਪੱਕੇ ਹੋਏ ਤੇ ਮਿੱਠੇ ਅੰਬਾਂ ਦਾ ਇੰਤਖਾਬ ਕਰੋ, ਤੇ ਉਹਨਾਂ ਨੂੰ ਦੁੱਧ ਦੇ ਨਾਲ ਦਿਨ 'ਚ 3 ਵਾਰ, ਯਾਨੀ ਕਿ ਸਵੇਰ, ਦੁਪਹਿਰ ਤੇ ਸ਼ਾਮ ਇਸਤੇਮਾਲ ਕਰੋ। ਪਹਿਲੇ ਅੰਬ ਖਾਓ ਤੇ ਉਹਦੇ ਬਾਅਦ ਦੁੱਧ ਪੀ ਲਵੋ, ਜਾਂ ਫਿਰ ਤੁਸੀਂ ਮਿਲਕ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ। ਪਰ ਸਾਥੀਓ, ਯਾਦ ਰੱਖੋ ਕਿ ਅੰਬ 'ਚ ਖੁਦ ਵਾਫਰ ਮਕਦਾਰ 'ਚ ਸ਼ੱਕਰ ਪਾਈ ਜਾਂਦੀ ਏ, ਇਸ ਲਈ ਦੁੱਧ ਚੀਨੀ ਦੇ ਬਗੈਰ ਪੀਓ। ਅੰਬ 'ਚ ਸ਼ੱਕਰ ਤਾਂ ਹੁੰਦੀ ਏ, ਲੇਕਿਨ ਪ੍ਰੋਟੀਨ ਦੀ ਕਮੀ ਹੁੰਦੀ ਏ, ਅਤੇ ਦੂਸਰੀ ਤਰਫ ਦੁੱਧ 'ਚ ਪ੍ਰੋਟੀਨ ਹੁੰਦੀ ਏ ਲੇਕਿਨ ਸ਼ੱਕਰ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਦੋਨਾਂ ਦਾ ਇਮਤਿਆਜ਼ ਇੱਕ ਦੂਸਰੇ ਦੀ ਕਮੀ ਦੂਰ ਕਰ ਦਿੰਦਾ ਏ। ਅੰਬ ਅਤੇ ਦੁੱਧ 'ਤੇ ਮੁਸ਼ਤਮਿਲ ਇਸ ਗਜ਼ਾ ਨੂੰ ਅਗਰ ਤੁਸੀਂ 1 ਮਹੀਨੇ ਤੱਕ ਇਸਤੇਮਾਲ ਕਰੋਗੇ, ਤਾਂ ਫਿਰ ਤੁਸੀਂ ਯਕੀਨਨ ਇਹ ਮਹਿਸੂਸ ਕਰੋਗੇ ਕਿ ਤੁਹਾਡੀ ਸਿਹਤ ਬਿਹਤਰ ਹੋ ਗਈ ਏ ਅਤੇ ਤੁਹਾਡੇ ਜਿਸਮ 'ਚ ਤਾਕਤ ਆ ਗਈ ਏ, ਅਤੇ ਸਾਥੀਓ, ਇਹਦੇ ਨਾਲ ਨਾਲ ਤੁਹਾਡੇ ਵਜ਼ਨ 'ਚ ਵੀ ਇਜ਼ਾਫਾ ਹੋ ਜਾਏਗਾ। ਆਖਿਰ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਕੱਚੇ ਅੰਬਾਂ ਨੂੰ ਕਦੇ ਵੀ ਜ਼ਿਆਦਾ ਇਸਤੇਮਾਲ ਨਾ ਕਰੋ, ਕਿਉਂਕਿ ਇਹਨਾਂ ਦੇ ਜ਼ਿਆਦਾ ਇਸਤੇਮਾਲ ਦੇ ਨਾਲ ਗਲੇ 'ਚ ਖਰਾਸ਼, ਬਦਹਜ਼ਮੀ, ਪੇਚਸ ਅਤੇ ਪੇਟ ਦੀਆਂ ਬਿਮਾਰੀਆਂ ਲਾਹਕ ਹੋ ਜਾਂਦੀਆਂ ਨੇ। ਕੱਚੇ ਸਬਜ਼ ਅੰਬ ਖਾਣ ਦੇ ਫੌਰਨ ਬਾਅਦ ਪਾਣੀ ਵੀ ਨਾ ਪੀਓ, ਕਿਉਂਕਿ ਇਹ ਗਲੇ 'ਚ ਖਰਾਸ਼ ਦਾ ਸਬਬ ਬਣਦੇ ਨੇ। ਸੋ ਯਾਦ ਰੱਖੋ ਕਿ ਅੰਬ ਦਾ ਜ਼ਿਆਦਾ ਇਸਤੇਮਾਲ ਵੀ ਮੁਖਤਲਿਫ ਬਿਮਾਰੀਆਂ ਨੂੰ ਜਨਮ ਦਿੰਦਾ ਏ। ਸੋ ਜਿਹੜੇ ਬੱਚੇ ਜ਼ਿਆਦਾ ਅੰਬ ਖਾਂਦੇ ਨੇ, ਉਹਨਾਂ ਨੂੰ ਜਿਲਦ ਦੀਆਂ ਬਿਮਾਰੀਆਂ ਵੀ ਲਾਹਕ ਹੋ ਜਾਂਦੀਆਂ ਨੇ। ਸੋ ਇਸ ਲਈ ਸਾਥੀਓ, ਹਰ ਚੀਜ਼ ਦਾ ਮੁਨਾਸਿਬ ਇਸਤੇਮਾਲ ਕਰਨਾ ਸਿੱਖੋ। ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਜ਼ਿਆਦਾ ਕਰ ਲੈਂਦੇ ਹਾਂ, ਤਾਂ ਫਿਰ ਉਹ ਯਕੀਨਨ ਨੁਕਸਾਨ ਦਾ ਬਾਇਸ ਬਣਦੀ ਏ। ਇਸ ਲਈ ਸਾਨੂੰ ਇਹ ਚਾਹੀਦਾ ਏ ਕਿ ਅੰਬ ਨੂੰ ਵੀ ਅਸੀਂ ਮੁਨਾਸਿਬ ਹੱਦ ਤੱਕ ਇਸਤੇਮਾਲ ਕਰੀਏ, ਕਿਉਂਕਿ ਇਹਦਾ ਜ਼ਿਆਦਾ ਇਸਤੇਮਾਲ ਵੀ ਸਾਡੀ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਏ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਅੰਬ ਦੇ ਫਲ 'ਚ ਕਿਹੜੀਆਂ ਕਿਹੜੀਆਂ ਗਜ਼ਾਈ ਅਤੇ ਅਦਵੀਆਤੀ ਖਸੂਸੀਅਤ ਪਾਈਆਂ ਜਾਂਦੀਆਂ ਨੇ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਨ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਤੁਸੀਂ ਗਾਓ ਸਨਾ, ਗਾਓ ਸਨਾ, ਤੁਸੀਂ ਆਪਣੀ, ਤੁਸੀਂ ਗਾਓ ਸਨਾ, ਗਾਓ ਸਨਾ, ਤੁਸੀਂ ਆਪਣੀ, ਤੁਸੀਂ ਗਾਓ ਸਨਾ। ਹਾਂ
रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई बाइबल मुकद्दस की तालीमात को مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 3101767962। एडवेंटिस्ट वर्ल्ड रेडियो वालों प्रोग्राम उम्मीद दी किरण नशर कीता जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਖੁਦਾਮ ਦੀ ਇਸ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮਸੀਹ ਇਸ ਵਿੱਚ ਮੈਂ ਤੁਹਾਡਾ ਖਾਦਿਮ ਅਜ਼ਮਤ ਇਮਾਨਵੈਲ ਖੁਦਾ ਦੇ ਕਲਾਮ ਦੇ ਨਾਲ ਅੱਜ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਖੁਦਾ ਤਾਲਾ ਦੇ ਫਜ਼ਲੋ ਕਰਮ ਦੇ ਨਾਲ ਖੈਰੀਅਤ ਨਾਲ ਹੋ ਅਤੇ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਯਹੋਨਾ ਰਸੂਲ ਦੇ ਤੀਜੇ ਖਤ ਦੇ ਬਾਰੇ ਜਾਣਾਂਗੇ, ਜਿਹੜਾ ਕਿ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ। ਯਹੋਨਾ ਰਸੂਲ ਦਾ ਤੀਜਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 25ਵੀਂ ਕਿਤਾਬ ਹੈ, ਜਿਹਦਾ 21 ਬਾਬ ਅਤੇ 14 ਆਯਾਤ ਨੇ। ਸਾਥੀਓ, ਯਹੋਨਾ ਰਸੂਲ ਨੇ ਹੀ ਇਹ ਖਤ ਲਿਖਿਆ ਸੀ ਅਤੇ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਖਾਦਮ, ਖੁਦਾ ਦਾ ਬੰਦਾ ਯਹੋਨਾ ਰਸੂਲ, ਜਿਹੜਾ ਕਿ ਯਿਸੂ ਮਸੀਹ ਦਾ ਸ਼ਾਗਿਰਦ ਸੀ, ਜਿਹਨੇ ਅੰਜੀਲ ਵੀ ਲਿਖੀ ਔਰ ਫਿਰ ਬਾਈਬਲ ਮੁਕੱਦਸ ਦੀ ਆਖਰੀ ਕਿਤਾਬ ਜਿਹੜੀ ਕਿ ਮੁਕਾਸ਼ਵਾ ਕਿਤਾਬ ਹੈ, ਇਹਨੂੰ ਵੀ ਲਿਖਣ ਵਾਲੇ ਯਹੋਨਾ ਰਸੂਲ ਨੇ। ਅਤੇ ਇਹਦੇ ਇਲਾਵਾ ਸੀ ਵਿਖਨੇ ਕਿ ਯਹੋਨਾ ਦੇ ਤਿੰਨ ਖਤ ਪਾਏ ਜਾਂਦੇ ਨੇ ਅਤੇ ਯਹੋਨਾ ਰਸੂਲ ਨੇ ਤੀਜੇ ਖਤ ਵਿੱਚ ਖਾਸ ਤੌਰ ਨਾਲ ਤਿੰਨ ਲੋਕਾਂ ਦਾ ਜ਼ਿਕਰ ਕੀਤਾ, ਗੂਸ, ਦਿਤਰਫੁਸ ਅਤੇ ਦਮਿਤਰਸ। ਸਾਥੀ, ਯਹੋਨਾ ਦੇ ਤੀਜੇ ਖਤ ਵਿੱਚ ਅਸੀਂ ਵਿਖਨੇ ਕਿ ਯਹੋਨਾ ਰਸੂਲ ਸਭ ਤੋਂ ਪਹਿਲਾਂ ਗੂਸ ਦੀ ਤਾਰੀਫ ਕਰਦਾ ਹੈ, ਉਹਦੀ ਰੂਹਾਨੀ ਤੰਦਰੁਸਤੀ ਦੇ ਲਈ, ਉਸ ਸੱਚਾਈ ਦੇ ਲਈ ਜਿਹਦੇ 'ਤੇ ਉਹ ਕਾਇਮ ਹੈ, ਅਤੇ ਫਿਰ ਉਹਨੂੰ ਮਸ਼ਵਰਾ ਦਿੰਦਾ ਹੈ ਕਿ ਉਹ ਦੀ ਤਰਫ ਉਸਦੇ ਬੁਰੇ ਨਮੂਨੇ ਨੂੰ ਨਾ ਅਪਣਾਏ, ਜਿਹੜਾ ਕਿ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ ਜਦਕਿ ਉਹ ਕੁਝ ਵੀ ਨਹੀਂ ਹੈ। ਔਰ ਫਿਰ ਯਹੋਨਾ ਰਸੂਲ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਉਹ ਦਮਿਤਰਸ ਦੇ ਨਮੂਨੇ ਨੂੰ ਅਪਣਾਏ। ਸੋ ਸਾਥੀਓ, ਯਹੋਨਾ ਰਸੂਲ ਦੇ ਤੀਜੇ ਖਤ ਦਾ ਮਰਕਜ਼ੀ ਖਿਆਲ ਜਾਂ ਮਰਕਜ਼ੀ ਪੈਗਾਮ ਇਹ ਸੀ ਕਿ ਖੁਦਾ ਦੀ ਸੱਚਾਈ ਨੂੰ ਥਾਮੇ ਰਵੋ ਤੇ ਖੁਦਾ ਦੇ ਨਾਲ ਵਫਾਦਾਰ ਰਵੋ। ਸਾਥੀਓ, ਇਸ ਖਤ ਵਿੱਚ ਸੜਲੇ ਵੀ ਇਹ ਖਾਸ ਪੈਗਾਮ ਪਾਇਆ ਜਾਂਦਾ ਹੈ ਕਿ ਅਸੀਂ ਦੇ ਤਰਫ ਉਸਦੇ ਵਾਂਗੂ ਨਾ ਬਣੀਏ, ਜਿਹੜਾ ਕਿ ਮਗਰੂਰ ਸੀ, ਖੁਦਗਰਜ਼ ਸੀ, ਆਪਣੇ ਆਪ ਨੂੰ ਵੱਡਾ ਬਣਾਉਂਦਾ ਸੀ, ਜਿਹਦੀ ਵਜ੍ਹਾ ਤੋਂ ਅਸੀਂ ਵੇਖਦੇ ਕਿ ਇਸ ਖਤ ਵਿੱਚ ਉਹਨੂੰ ਮਲਾਮਤ ਕੀਤਾ ਗਿਆ। ਸੋ ਅਸਾਂ ਦਮਿਤਰਸ ਦੇ ਨਮੂਨੇ ਨੂੰ ਅਪਣਾਉਣਾ ਹੈ ਜਿਹਦੇ ਵਿੱਚ ਹਲੀਮੀ, ਖਾਕਸਾਰੀ, ਵਫ਼ਾਦਾਰੀ ਅਤੇ ਸੱਚਾਈ ਪਾਈ ਜਾਂਦੀ ਹੈ। ਸਾਥੀਓ, ਅਸੀਂ ਵੇਖਦੇ ਕਿ ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਮੁਆਸ਼ਰਤੀ ਤੌਰ ਨਾਲ ਅਤੇ ਕਲੀਸਿਆਈ ਤੌਰ ਨਾਲ ਵੱਡਾ ਬਣਨਾ ਚਾਹੁੰਦੇ ਨੇ, ਯਾਨੀ ਕਿ ਖੁਦ ਨੂੰ ਲੀਡਰ ਬਣਾਉਣਾ ਚਾਹੁੰਦੇ ਨੇ, ਜਦਕਿ ਉਹਨਾਂ ਦੀ ਜ਼ਿੰਦਗੀ ਵਿੱਚ ਦੂਜਿਆਂ ਦੇ ਲਈ ਅਹਿਸਾਸ, ਹਮਦਰਦੀ, ਮੁਹੱਬਤ ਨਹੀਂ ਪਾਈ ਜਾਂਦੀ, ਹਲੀਮੀ ਦੀ ਮਾਫ਼ੀ ਦੇ ਰੂਹ ਨਹੀਂ ਅਪਣਾਈ ਜਾਂਦੀ। ਸੋ ਖੁਦਾ ਦੇ ਕਲਾਮ ਸਾਨੂੰ ਇਹ ਗੱਲ ਦੱਸਦਾ ਕਿ ਖੁਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਖੁਦਾ ਉਹਨਾਂ ਲੋਕਾਂ ਨੂੰ ਕਬੂਲ ਨਹੀਂ ਕਰਦਾ ਜਿਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਸੱਚਾਈ ਨਹੀਂ ਪਾਈ ਜਾਂਦੀ, ਹਲੀਮੀ ਨਹੀਂ ਪਾਈ ਜਾਂਦੀ, ਖਾਕਸਾਰੀ ਨਹੀਂ ਅਪਣਾਈ ਜਾਂਦੀ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਰੂਲ ਕੁਦਸ ਦੀ ਹਦਾਇਤ ਦੇ ਨਾਲ, ਰਹਿਨਮਾਈ ਦੇ ਨਾਲ ਉਹ ਇਹ ਗੱਲ ਕਹਿੰਦੀ ਹੈ। ਅਗਰ ਅਸੀਂ ਇਹਨਾਂ ਦੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਾਂ ਸਿਤਾਰੇ ਦੇ ਸਫ਼ਾ ਨੰਬਰ 520 ਨੂੰ ਪੜ੍ਹੀਏ ਤੇ ਇਸ ਜਗ੍ਹਾ ਤੇ ਲਿਖਿਆ ਹੋਇਆ ਹੈ ਕਿ ਸਾਨੂੰ ਵੀ ਉਹਨਾਂ ਦੇ ਬਾਰੇ ਉਸ ਤਰ੍ਹਾਂ ਦਾ ਹੀ ਰਵੱਈਆ ਇਖਤਿਆਰ ਕਰਨ ਦਾ ਹੱਕ ਹਾਸਿਲ ਹੈ ਜਿਹੜੇ ਮਸੀਹ ਹੁਣ ਦਾ ਦਾਅਵਾ ਤੇ ਕਰਦੇ ਨੇ ਮਗਰ ਸ਼ਰੀਅਤ ਨੂੰ ਪੂਰਾ ਨਹੀਂ ਕਰਦੇ। ਇਸ ਮੌਜੂਦਾ ਜ਼ਮਾਨੇ ਵਿੱਚ ਵੀ ਉਹੀ ਬੁਰਾਈਆਂ ਮੌਜੂਦ ਨੇ ਜਿਹੜੀਆਂ ਕਿ ਇਬਤਦਾਈ ਕਲੀਸਿਆ ਵਿੱਚ ਪਾਏ ਜਾਂਦੇ ਸਨ। ਜਿਹੜੀ ਤਾਲੀਮ ਰਸੂਲਾਂ ਨੇ ਦਿੱਤੀ ਸੀ ਉਹਨੂੰ ਅਪਣਾਉਣਾ ਚਾਹੀਦਾ ਸੀ। ਉਹ ਜਿਹੜੇ ਲੋਕ ਪਾਕ ਹੋਣ ਦਾ ਦਾਅਵਾ ਕਰਦੇ ਨੇ ਅਤੇ ਹਰ ਜਗ੍ਹਾ ਕਹਿੰਦੇ ਸੁਣਾਈ ਦਿੰਦੇ ਨੇ ਕਿ ਤੁਹਾਡੇ ਵਿੱਚ ਮੁਹੱਬਤ ਹੋਣੀ ਚਾਹੀਦੀ ਹੈ, ਪਰ ਹਕੀਕੀ ਮੁਹੱਬਤ ਉਹਨਾਂ ਦੇ ਗੁਨਾਹ ਦੀ ਵਜ੍ਹਾ ਤੋਂ ਨਜ਼ਰ ਨਹੀਂ ਆਉਂਦੀ ਸੀ। ਜਿੱਥੇ ਵੀ ਸਾਨੂੰ ਮੁਹੱਬਤ ਵਿਖਾਉਣੀ ਚਾਹੀਦੀ ਹੈ, ਅਸੀਂ ਇਸ ਮਸੀਹ ਦੀ ਖਾਤਰ ਯਾਦ ਰੱਖੀਏ ਕਿ ਅਸਾਂ ਕਿਸੇ ਵੀ ਹਾਲਤ ਵਿੱਚ ਬਦੀ ਨਾਲ ਸਮਝੌਤਾ ਨਹੀਂ ਕਰਨਾ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਸਾਨੂੰ ਬੇਸ਼ੱਕ ਇਹ ਹੱਕ ਹਾਸਿਲ ਹੈ ਕਿ ਅਸੀਂ ਸ਼ਰੀਅਤ ਨੂੰ ਨਾ ਮੰਨੀਏ, ਪਰ ਸਾਥੀਓ, ਅਗਰ ਅਸੀਂ ਸ਼ਰੀਅਤ ਨੂੰ ਯਾਨੀ ਕਿ ਖੁਦਾ ਦੇ ਹੁਕਮਾਂ ਨੂੰ ਨਹੀਂ ਮੰਨਾਂਗੇ ਤੇ ਫਿਰ ਅਸੀਂ ਖੁਦਾ ਦੀ ਕਾਮਿਲ ਮਰਜ਼ੀ ਨੂੰ ਪੂਰਾ ਨਹੀਂ ਕਰ ਪਾਵਾਂਗੇ। ਖੁਦਾ ਨੇ ਖੁਦ ਸਾਨੂੰ ਇਖਤਿਆਰ ਬਖਸ਼ਿਆ ਹੈ, ਚੁਣਾਵ ਦਾ ਹੱਕ ਦਿੱਤਾ ਹੈ, ਭਾਵੇਂ ਅਸੀਂ ਸ਼ਰੀਅਤ ਨੂੰ ਮੰਨੀਏ ਜਾਂ ਨਾ ਮੰਨੀਏ, ਯਾਨੀ ਕਿ ਭਾਵੇਂ ਅਸੀਂ ਖੁਦਾ ਦੇ ਦਸ ਹੁਕਮਾਂ ਨੂੰ ਮੰਨੀਏ ਜਾਂ ਕਿ ਨਾ ਮੰਨੀਏ, ਇਹ ਹੱਕ ਸਾਡੇ ਕੋਲ ਹੈ ਵੇ। ਪਰ ਸਾਥੀਓ, ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਖੁਦਾ ਨੂੰ ਅਤੇ ਉਹਦੇ ਹੁਕਮਾਂ ਨੂੰ ਮੰਨਣ ਨਾਲ ਸਾਨੂੰ ਕਿਹੜੀ ਬਰਕਤ ਮਿਲੇਗੀ ਅਤੇ ਖੁਦਾ ਨੂੰ ਅਤੇ ਉਹਦੇ ਹੁਕਮ ਨੂੰ ਨਾ ਮੰਨਣ ਨਾਲ ਸਾਨੂੰ ਕੀ ਕੁਝ ਹਾਸਲ ਹੋਏਗਾ। ਸਾਥੀਓ, ਖੁਦਾਵੰਦ ਬੰਦਾ ਯੋਹੰਨਾ ਰਸੂਲ ਆਪਣੇ ਤੀਜੇ ਖੱਤ ਵਿੱਚ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਅਸੀਂ ਦੁਨੀਆ ਜਾਂ ਦੁਨੀਆ ਦੇ ਲੋਕਾਂ ਦੇ ਵਾਂਗੂ ਨਾ ਬਣੀਏ ਜਿਹੜੇ ਬਦੀ ਨਾਲ ਸਮਝੌਤਾ ਕਰ ਲੈਂਦੇ ਨੇ, ਜਿਹੜੇ ਗੁਨਾਹ ਨੂੰ ਗੁਨਾਹ ਕਹਿਣ ਤੋਂ ਘਬਰਾਉਂਦੇ ਨੇ, ਸ਼ਰਮਾਉਂਦੇ ਨੇ। ਖੁਦਾ ਦੇ ਕਲਾਮ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ, ਇਸ ਗੱਲ ਦੀ ਤਾਲੀਮ ਦਿੰਦਾ ਕਿ ਅਸੀਂ ਮਸੀਹ ਦੀ ਮੁਹੱਬਤ ਵਿੱਚ ਰਹਿੰਦੇ ਹੋਏ ਹਾਂ ਕਿਸੇ ਵੀ ਸੂਰਤ ਵਿੱਚ ਗੁਨਾਹ ਨਾਲ ਸਮਝੌਤਾ ਨਾ ਕਰੀਏ, ਅਸੀਂ ਉਹਨਾਂ ਲੋਕਾਂ ਦੇ ਵਾਂਗੂ ਨਾ ਬਣੀਏ ਜਿਹੜੇ ਦੂਜਿਆਂ ਦੇ ਲਈ ਬੁਰਾ ਨਮੂਨਾ ਠਹਿਰਦੇ ਨੇ। ਸਾਥੀਓ, ਸਾਡੀ ਜ਼ਿੰਦਗੀ ਵਿੱਚ ਮੁਹੱਬਤ ਹੋਣੀ ਚਾਹੀਦੀ ਹੈ, ਸਾਡੀ ਜ਼ਿੰਦਗੀ ਵਿੱਚ ਕਲਾਮ ਦੀ ਸੱਚਾਈ ਹੋਣੀ ਚਾਹੀਦੀ ਹੈ, ਸਾਨੂੰ ਖੁਦਾ ਦੇ ਨਾਲ ਵਫ਼ਾਦਾਰ ਹੋਣਾ ਚਾਹੀਦਾ ਹੈ ਤਾਂ ਕਿ ਖੁਦਾਵੰਦ ਹੀ ਸਾਡੇ ਜ਼ਿੰਦਗੀਆਂ ਵਿੱਚ ਜਾਣਤ ਪਹਿਚਾਣਿਆ ਜਾਏ। ਸੋ ਸਾਥੀਓ, ਜੋ ਕੁਝ ਅਸਾਂ ਵੇਖਿਆ ਸੁਣਿਆ, ਅਸਾਂ ਇਸ ਮਸੀਹ ਦੀ ਕੁਵਤ ਵਿੱਚ, ਉਹਦੀ ਕੁਦਰਤ ਵਿੱਚ, ਉਹਦੇ ਨਾਮ ਦੀ ਗਵਾਹੀ ਦਿੰਦੇ ਜਾਣਾ ਹੈ ਤਾਂ ਕਿ ਉਹਦੇ ਨਾਮ ਨੂੰ ਇੱਜ਼ਤ ਜਲਾਲ ਮਿਲੇ। ਸੋ ਸਾਥੀਓ, ਖੁਦਾ ਦਾ ਬੰਦਾ ਯੋਹੰਨਾ ਰਸੂਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਤੁਸੀਂ ਹਲੀਮੀ ਦੀ, ਫਰੋਤਨੀ ਦੀ, ਯਾਨੀ ਕਿ ਮੁਹੱਬਤ ਦੀ ਜ਼ਿੰਦਗੀ ਉਸਾਰੋ, ਇੱਕ ਦੂਜੇ ਨਾਲ ਮੁਹੱਬਤ ਰੱਖੋ ਅਤੇ ਪਾਕ ਚਾਲ ਚਲਨ ਅਪਣਾ ਕੇ ਖੁਦਾਮ ਦੇ ਨਾਮ ਨੂੰ ਇੱਜ਼ਤ ਜਲਾਲ ਦੇਵੋ। ਸੋ ਸਾਥੀਓ, ਆਓ ਅਸੀਂ ਮਸੀਹ ਦੀ ਮੁਹੱਬਤ ਨੂੰ ਅਪਣਾਈਏ, ਮਸੀਹ ਦੀ ਮੁਹੱਬਤ ਵਿੱਚ ਵੱਧਦੇ ਜਾਈਏ ਤਾਂ ਕਿ ਮਸੀਹ ਦੀ ਮੁਹੱਬਤ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ ਅਤੇ ਅਸੀਂ ਦੂਜਿਆਂ ਦੇ ਲਈ ਬਾਇਸੇ ਬਰਕਤ ਠਹਿਰੀਏ। ਸਾਡੀ ਗੁਫ਼ਤਗੂ ਦੇ ਜ਼ਰੀਏ ਨਾਲ, ਨਰਮੀ ਹਲੀਮੀ ਦੇ ਜ਼ਰੀਏ ਨਾਲ ਦੂਜੇ ਲੋਕ ਬਰਕਤ ਪਾਉਣ। ਸੋ ਸਾਥੀਓ, ਅਗਰ ਅਸੀਂ ਇਸ ਦੁਨੀਆਂ ਵਿੱਚ ਕਾਮਯਾਬ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਇਮਾਨਦਾਰੀ ਦੀ, ਵਫ਼ਾਦਾਰੀ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਤਾਂ ਫਿਰ ਸਾਡੇ ਲਈ ਇਹ ਲਾਜ਼ਮ ਹੈ ਕਿ ਅਸੀਂ ਇਸ ਮਸੀਹ ਨੂੰ ਜਾਣੀਏ ਅਤੇ ਉਹਨੂੰ ਜਾਣਨ ਦੇ ਲਈ ਮੁਹੱਬਤ ਅਪਣਾਈਏ, ਮੁਹੱਬਤ ਦੇ ਨਾਲ ਭਰੀ ਹੋਈ ਜ਼ਿੰਦਗੀ ਬਸਰ ਕਰੀਏ ਤਾਂ ਕਿ ਅਸੀਂ ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਠਹਿਰੀਏ ਅਤੇ ਉਸ ਬਾਦਸ਼ਾਹੀ ਵਿੱਚ ਜਾਈਏ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਖੁਦਾ ਦੇ ਬੰਦਾ ਯੋਹੰਨਾ ਰਸੂਲ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਅੰਜੀਲ ਲਿਖੀ, ਫਿਰ ਇਹਨੇ ਖੱਤ ਲਿਖੇ, ਇਸ ਤੋਂ ਇਲਾਵਾ ਅਸੀਂ ਵੇਖਣਾ ਕਿ ਉਹਨੇ ਮੁਕਾਸ਼ਵਾ ਦੀ ਕਿਤਾਬ ਵੀ ਲਿਖੀ। ਸੋ ਇਹਦਾ ਮਤਲਬ ਹੈ ਕਿ ਖੁਦਾ ਨੇ ਆਪਣੇ ਬੰਦਾ ਨੂੰ ਕਸਰਤ ਨਾਲ ਇਸਤੇਮਾਲ ਕੀਤਾ, ਖੁਦਾ ਨੇ ਆਪਣੇ ਬੰਦਾ ਦੇ ਵਿਸਲੇ ਨਾਲ ਆਪਣੇ ਜਲਾਲ ਨੂੰ ਜ਼ਾਹਿਰ ਕੀਤਾ, ਖੁਦਾ ਨੇ ਆਪਣੇ ਬੰਦਾ ਨੂੰ ਬੜੀ ਬਰਕਤ ਦਿੱਤੀ। ਇਹ ਖੱਤ ਸਾਡੇ ਈਮਾਨ ਦੀ ਮਜ਼ਬੂਤੀ ਲਈ ਹੈ, ਈਮਾਨ ਵਿੱਚ ਤਰੱਕੀ ਪਾਉਣ ਦੇ ਲਈ ਹੈ। ਸੋ ਅਸੀਂ ਜ਼ਰੂਰ ਇਸ ਖੱਤ ਦਾ ਮੁਤਾਲਾ ਕਰੀਏ, ਇਸ ਖੱਤ ਨੂੰ ਅਸੀਂ ਜ਼ਰੂਰ ਪੜ੍ਹੀਏ। ਸਾਥੀ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਇਸ ਖਤ ਨੂੰ ਪੜ੍ਹੋਗੇ, ਇਹਦਾ ਮੁਤਾਲਾ ਕਰੋਗੇ, ਤੁਸੀਂ ਜ਼ਰੂਰ ਈਮਾਨ ਵਿੱਚ ਮਜ਼ਬੂਤੀ ਪਾਓਗੇ ਅਤੇ ਦੂਜਿਆਂ ਦੇ ਲਈ ਬਾਇਸ ਬਰਕਤ ਠਹਿਰੋਗੇ। ਅਤੇ ਇਸ ਕਲਾਮ 'ਤੇ ਅਮਲ ਕਰਦੇ ਹੋਇਆਂ ਮਸੀਹ ਦੇ ਨਾਮ ਤੋਂ, ਉਹਦੇ ਕਲਾਮ ਤੋਂ ਜਾਣੇ ਅਤੇ ਪਹਿਚਾਣੇ ਜਾਓਗੇ ਕਿ ਤੁਸੀਂ ਉਹਦੇ ਲੋਕ ਹੋ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ, ਤੇਰੀ ਤਾਰੀਫ ਕਰਦੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਬੜੀ ਬਰਕਤ ਦੇ ਅਤੇ ਫਜ਼ਲ ਦੇ ਕੇ ਐ ਖੁਦਾਵੰਦ, ਅਸੀਂ ਦੂਜਿਆਂ ਦੇ ਲਈ ਬਾਇਸ ਬਰਕਤ ਠਹਿਰੀਏ। ਐ ਖੁਦਾਵੰਦ, ਸਾਨੂੰ ਹਿੰਮਤ ਤਾਕਤ ਦੇ ਕੇ ਅਸੀਂ ਇਮਾਨਦਾਰੀ ਦੀ, ਵਫ਼ਾਦਾਰੀ ਦੀ, ਰਾਸਤਾਬਾਜ਼ੀ ਦੀ ਜ਼ਿੰਦਗੀ ਉਜ਼ਾਰੀਏ, ਤਾਂ ਕਿ ਅਸੀਂ ਤੇਰੇ ਨਾਮ ਤੋਂ ਹੀ ਜਾਣੇ ਅਤੇ ਪਹਿਚਾਣੇ ਜਾਈਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਸਾਡੇ ਗੁਨਾਹਾਂ ਨੂੰ ਮਾਫ਼ ਰਬਾ, ਸਾਨੂੰ ਸਾਰੀ ਬਿਮਾਰੀ ਤੋਂ ਸ਼ਿਫਾ ਦੇ। ਸਾਨੂੰ ਤੂੰ ਹਰ ਤਰ੍ਹਾਂ ਦੇ ਨਾਲ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।